ਝੁਕੀ ਸਾਈ ਪੀ ਤਹਿੰ ਜੀ ਕਾਂਡਿਆ ਜਿੰਨਾ ਨਿਹੋਂ ਦੂਜਾਣੇ ਲੱਗਾ ਚੂਰ ਮਰੋ ਸੇ ਵਾਂਡਿਆ ਹਉ ਨ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਜ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁਠਾਂ ਕਿਰਪਾ ਨਿਦਾਨ ਨਾ ਦੂਜਾ ਵਿਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾਂ ਸਮਾਲ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉਂ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਦੋਕ੍ਰਿਤ ਸੋਕ੍ਰਿਤ ਮੰਦੇ ਸੰਸਾਰ ਸਗਲਾਣਾ ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੂੰ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਗਤ ਅਵਗਤ ਕਛ ਨਦਰ ਨ ਆਇਆ संतन की रेण नानक दान पाया। वाहेगुरु जी का खालसा, वाहेगुरु जी की फतेह। निमाणियां दे मान सतगुरु, नताणियां दे तां सर्ब सांझी वालता दे रैबर शब्द गुरु, निरंकार वाहिगुरु की प्रतख जोत। धन 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 श्री गुरु ग्रंथ साहिब सचे पातशाह दातार शहनशाह की पावन हजूरी विच अमृत वेले तो हाजरियां भर रहे सत्कारयोग खालसा साध संगत। गुर शब्द के विचार तो पहला अपनियां मन बिरतियां नूं प्रभु चरणां नाल जोड़न की कोशिश करिए। आपो अपना हिरदा करिए एकागर, तां जो इस समय दियां हाजरियां प्रभु हजूरी विच प्रवान होण। कोई रसना बिरथी न रहे, सारियां सिख संगतां लवाओ हाजरी, मन बिरथी नूं टिकाओ, एकाग्र चित होवो ते उचारण करो जी सतनाम वाहे गुरु। श्री गुरु ग्रंथ साहिब सच्चे पातशाह दियां खुशियां नाल एक बारी फिर अपने मन हिरदियां दियां चोलियां भरो, सारे आखो जी सतनाम वाहे गुरु। पंचम पातशाह श्री गुरु अर्जन देव साहब सच्चे पातशाह का पवित्र शब्द राग श्री राग विच उचारिया होया जो छब्बीवां शब्द है। श्री गुरु ग्रंथ साहब जी की पावन बाणी की चल रही लड़ीवार कथा विचार तिस तहत ये जो उस लड़ी का पावन पवित्र शब्द आप जी ने सरवण किया। गुरु ग्रंथ साहब के पावन अंक 51 उपर सुभायमान है। अरदास तहत जो व्याख्या अरदास के विषय से मैं तो दागे अरदास चल रही है। कल तक आपां पंजां प्यारियां चौहान साहिबजादियां का जिक्र कर चुके हैं। अगले पदे का जिक्र करन दी कोशिश अज करांगे। अगलियां पंक्तियां श्री गुरु अर्जन देव महाराज अज दे इस पावन लड़ीवार शब्द विच उचारण करदे आं। रहाओ दी पंक्ति च कहंदे ने ठाकुर सरबे समाना। सरब लफज सारियां वास्ते भी आउंदा है। जदों किते गिणती करनी होए ना, सारियां दी गल करनी होए तां वी महाराज सरब कहंदे आ। ठाकुर सरबे समाणा, इत्थे सरबे दा अर्थ है सारियां थावां। जिहड़ा ठाकुर है, ठाकुर दा अर्थ है मालिक, जिस दे अगे सारी खलकत झोलियां अड के मंगदी तू ठाकुर तुम पै अरदास, जियो पिंड सब तेरी रास। वो है ठाकुर जिसनूं गुरु अर्जन देव साहब अगलियां पंक्तियां च कहिंदे ने तुम मात पिता हम बारक तेरे, तुमरी कृपा मैं सूख कनेरे, कोई ना जाने तुमरा अंत, ऊंचे ते ऊंचा भगवंत, सगल समगरी तुमरा सूतरत हरी, तुम ते होए सो आज्ञाकारी, तुमरी गात मित तुम ही जानी, नानक दास सदा कुर्बान। उदे तो कुर्बान बलिहार सदके जाया जा सकता है। पातशाह ने आख्या कोई तेरा अंत नहीं पा सकता। ऐसा ठाकुर, ऐसा मालिक प्रभु जिसका अंत नहीं पाया जा सकता, जेड़ा सारियां च व्यापक है, जेड़ा निरंकार वाहिगुरु प्रभु सारियां नू पैदा करने वाला ते सारा संसार जगत उस एक प्रभु का बनाया होया, ऐसे ठाकुर प्रभु नू गुरु अर्जन देव साहब अज दे शब्द विच फुरमान करदे आ कहिंदे ने ਉਹ ਸਾਰੀਆਂ ਥਾਵਾਂ ਦੇ ਉੱਤੇ ਸਮਾਇਆ ਹੋਇਆ ਹੈ। ਠਾਕੁਰ ਸਰਬੇ ਸਮਾਣਾ, ਕੋਈ ਥਾਂ ਐਸੀ ਨਹੀਂ, ਜਗ੍ਹਾ ਐਸੀ ਨਹੀਂ ਜਿੱਥੇ ਮੇਰੇ ਮਾਲਕ ਪ੍ਰਭੂ ਦਾ ਵਾਸਾ ਨਹੀਂ ਹੈ। ਕਿਹਾ ਕਹੂੰ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ, ਮੈਂ ਤੇਰੇ ਬਾਰੇ ਕਿੰਨਾ ਕੁ ਕੁਝ ਆਖਾਂ ਤੇ ਮੈਂ ਕਿੰਨਾ ਕੁ ਕੁਝ ਸੰਸਾਰ ਜਗਤ ਵਿੱਚ ਤੇਰੇ ਬਾਰੇ ਚ ਸੁਣਾ ਸੁਣਾਵਾਂ। ਕਹਿਣ ਲੱਗੇ ਤੇਰਾ ਅੰਤ ਹੀ ਕੋਈ ਨਹੀਂ। ਵੇਖੋ ਕਿੱਡੀ ਕਮਾਲ ਦੀ ਬਾਤ ਹੈ। ਪਰਮਾਤਮਾ ਦਾ ਜ਼ਿਕਰ ਕਰਨਾ ਹੋਵੇ, ਪ੍ਰਭੂ ਦਾ ਵਰਣਨ ਕਰਨਾ ਹੋਵੇ ਤੇ ਜਾਂ ਉਹਨੂੰ ਜ਼ਬਾਨ ਤੋਂ ਕਿਹਾ ਜਾ ਸਕਦਾ ਹੈ ਜਾਂ ਉਹਦੇ ਬਾਰੇ ਚ ਸੁਣਿਆ ਜਾ ਸਕਦਾ। ਮਹਾਰਾਜ ਕਹਿੰਦੇ ਨਾ ਕਹਿਣ ਨਾਲ ਕੋਈ ਤੇਰਾ ਅੰਤ ਪਾ ਸਕਦਾ, ਨਾ ਮੈਂ ਜੀਵ ਨਾਲ ਤੇਰੇ ਜਿੰਨੇ ਮਰਜ਼ੀ ਗੁਣ ਗਾਈ ਜਾਵਾਂ ਤੇਰੇ ਬਾਰੇ ਪੂਰਨ ਤੌਰ ਤੇ ਦੱਸਿਆ ਹੀ ਨਹੀਂ ਜਾ ਸਕਦਾ। ਤੇ ਕਹਿਣ ਲੱਗੇ ਜੇ ਕੋਈ ਤੇਰੀਆਂ ਬਾਤਾਂ ਸੁਣਾਵੇ, ਗੱਲਾਂ ਸੁਣਾਵੇ ਤੇ ਉਹ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਿਆ ਕਹੋ ਸੁਣੋ ਸੁਆਮੀ, ਸੁਣੋ ਦਾ ਅਰਥ ਇੱਥੇ ਕਈਆਂ ਵਿਦਵਾਨਾਂ ਨੇ ਕੀਤਾ ਸੁਣਾਵਾਂ, ਮੈਂ ਕਹਾਂ ਵੀ ਤੇ ਸੁਣਾਵਾਂ ਵੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ, ਤੂੰ ਵੱਡ ਪੁਰਖ ਸੁਜਾਣਾ, ਤੂੰ ਬਹੁਤ ਵੱਡਾ ਹੈ, ਤੂੰ ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਤੂੰ ਸਾਰਿਆਂ ਦੇ ਨਾਲੋਂ ਸਿਆਣਾ ਹੈ, ਇਹ ਤੇਰੇ ਬਾਰੇ ਚ ਕਿਹਾ ਜਾ ਸਕਦਾ। ਹੋਰ ਜੇ ਆਖੀਏ ਭਈ ਤੇਰੇ ਬਾਰੇ ਪੂਰਨ ਤੌਰ ਤੇ ਮੈਂ ਬਿਆਨ ਕਰ ਸਕਦਾ ਹਾਂ, ਇਹ ਨਹੀਂ ਹੋ ਸਕਦਾ। ਤੇਰੇ ਬਾਰੇ ਤੈਨੂੰ ਬੇਅੰਤ ਕਿਹਾ ਜਾ ਸਕਦਾ ਹੈ, ਅਨੰਤ ਕਿਹਾ ਜਾ ਸਕਦਾ ਹੈ। ਅਨੰਤ ਦਾ ਅਰਥ ਵੀ ਹੁੰਦਾ ਬੇਅੰਤ, ਬੇਅੰਤ ਦਾ ਅਰਥ ਹੁੰਦਾ ਜਿਸ ਦਾ ਅੰਤ ਕੋਈ ਨਹੀਂ, ਤੇ ਅਨੰਤ ਦਾ ਅਰਥ ਹੁੰਦਾ ਅਨਅੰਤ, ਜਿਸ ਦਾ ਅੰਤ ਕੋਈ ਨਹੀਂ ਪਾ ਸਕਦਾ, ਜਿਸ ਦਾ ਅੰਤ ਹੈ ਹੀ ਨਹੀਂ। ਦਾਸ ਕਈ ਵਾਰੀ ਬੇਨਤੀ ਕਰਿਆ ਕਰਦਾ, ਅੰਤ ਉਸ ਦਾ ਹੁੰਦਾ ਜਿਸ ਦੀ ਸ਼ੁਰੂਆਤ ਹੋਵੇ। ਪਰਮਾਤਮਾ ਦੀ ਮਹਿਮਾ ਦਾ ਅੰਤ ਪਾਉਣਾ ਹੈ ਤੇ ਇਹ ਲੱਭਣਾ ਪਏਗਾ ਵੀ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਕਿਸੇ ਚੀਜ਼ ਬਾਰੇ ਇਹ ਵੇਖਣਾ ਹੋਵੇ ਵੀ ਇਹਦਾ ਐਂਡ ਕਿੱਥੇ ਹੁੰਦਾ, ਇਹਦਾ ਅੰਤ ਕਿੱਥੇ ਹੁੰਦਾ, ਇਹ ਚੀਜ਼ ਮੁੱਕਦੀ ਕਿੱਥੇ ਜਾ ਕੇ ਹੈ, ਖਤਮ ਕਿੱਥੇ ਹੁੰਦੀ ਹੈ, ਇਹਦਾ ਮਤਲਬ ਉਹਦਾ ਇੱਕ ਸਿਰਾ ਲੱਭਣਾ ਪਏਗਾ। ਤੇ ਨਾ ਉਹਦੇ ਆਦਿ ਦਾ ਕਿਸੇ ਨੂੰ ਪਤਾ ਤੇ ਨਾ ਉਸ ਪ੍ਰਭੂ ਦੇ ਅੰਤ ਦਾ ਕਿਸੇ ਨੂੰ ਪਤਾ। ਵੇਖੋ ਕਿੱਡੀ ਕਮਾਲ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਚ ਕਹੀ ਆ। ਕਹਿੰਦੇ ਤੇਰਾ ਅੰਤ ਪਾਉਣ ਦੀ ਕੀ ਗੱਲ ਕਰੀਏ, ਜਦੋਂ ਧਰਤੀ ਵੀ ਨਹੀਂ ਸੀ ਹੈਗੀ, ਆਕਾਸ਼ ਵੀ ਨਹੀਂ ਸੀ ਹੈਗਾ, ਸੂਰਜ ਵੀ ਨਹੀਂ ਸੀ ਹੈਗਾ, ਚੰਦਰਮਾ ਵੀ ਨਹੀਂ ਸੀ ਹੈਗਾ, ਸਮੁੰਦਰ ਵੀ ਨਹੀਂ ਸੀ ਹੈਗੇ, ਨਦੀਆਂ ਨਾਲੇ ਵੀ ਨਹੀਂ ਸੀ ਹੈਗੇ, ਬਨਸਪਤੀ ਵੀ ਨਹੀਂ ਸੀ ਹੈਗੀ, ਜਦੋਂ ਪੰਜ ਤੱਤ ਨਹੀਂ ਸੀ ਹੈਗੇ, ਸਾਰੀ ਸਿਰੇ ਦੀ ਗੱਲ ਹੀ ਮੁੱਕ ਜਾਏ, ਜਦੋਂ ਪੰਜ ਤੱਤ ਵੀ ਨਹੀਂ ਸੀ ਹੈਗੇ, ਧਰਤੀ ਨਹੀਂ ਸੀ ਹੈਗੀ, ਆਕਾਸ਼ ਨਹੀਂ ਸੀ ਹੈਗਾ, ਹਵਾ ਨਹੀਂ ਸੀ ਹੈਗੀ, ਜਦੋਂ ਹਵਾ ਵੀ ਨਹੀਂ ਸੀ ਹੈਗੀ, ਅੱਗ ਵੀ ਨਹੀਂ ਸੀ ਹੈ, ਜਦੋਂ ਪਾਣੀ ਵੀ ਨਹੀਂ ਸੀ ਹੈਗਾ, ਪਰਮਾਤਮਾ ਤੂੰ ਉਸ ਵੇਲੇ ਵੀ ਸੈ, ਕੀ ਅੰਤ ਪਾਓਗੇ ਉਹਦਾ, ਵੀ ਉਹ ਕਦੋਂ ਕਦਾ ਹੈ। ਅੰਤ ਤੇ ਉਸੇ ਦਾ ਪਏਗਾ ਨਾ ਜਿਸ ਦੇ ਬਾਰੇ ਪਤਾ ਹੋਏਗਾ ਵੀ ਉਹ ਕਦੋਂ ਕਦਾ ਹੈ। ਮਹਾਰਾਜ ਨੇ ਬਾਣੀ ਚ ਗੱਲ ਮੁਕਾ ਦਿੱਤੀ ਉਸ ਪ੍ਰਭੂ ਦੇ ਬਾਰੇ ਚ, ਇਹ ਹੀ ਕਿਹਾ ਜਾ ਸਕਦਾ। ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ। ਨਾ ਦਿਨ ਸੀ ਨਾ ਰਾਤ ਸੀ, ਦਿਨ ਵੀ ਨਹੀਂ ਸੀ ਤੇ ਰਾਤ ਵੀ ਨਹੀਂ ਸੀ। ਕਿਉਂ ਨਹੀਂ ਸੀ? ਕਿਉਂਕਿ ਸੂਰਜ ਵੀ ਨਹੀਂ ਸੀ ਤੇ ਚੰਦਰਮਾ ਵੀ ਨਹੀਂ ਸੀ। ਕਿਉਂਕਿ ਜਿਹੜਾ ਦਿਨ ਹੈ ਜਾਂ ਰਾਤ ਹੈ ਜਿਹੜੀ, ਇਹ ਤੇ ਉਦੋਂ ਹੀ ਬਣਨੇ ਨਾ ਜਦੋਂ ਸੂਰਜ ਹੈ, ਜਦੋਂ ਚੰਦਰਮਾ ਹੈ। ਦਿਨ ਰਾਤ ਤੇ ਸੂਰਜ ਚੰਦਰਮਾ ਨਾਲ ਹੀ ਬਣਨੇ ਨੇ ਨਾ। ਤੇ ਕਹਿਣ ਲੱਗੇ ਜਦੋਂ ਸੂਰਜ ਵੀ ਨਹੀਂ ਸੀ ਹੈਗਾ, ਚੰਦਰਮਾ ਵੀ ਨਹੀਂ ਸੀ ਹੈਗਾ, ਨਾ ਦਿਨ ਸੀ ਨਾ ਰਾਤ ਸੀ, ਤੂੰ ਉਸ ਵੇਲੇ ਵੀ ਬੈਠਾ ਸੀ, ਸੁੰਨ ਸਮਾਧ ਲਗਾਏਂਦਾ, ਸੁੰਨ ਸਮਾਧੀ ਵਿੱਚ ਆਪਣੇ ਆਪ ਚ ਟਿਕ ਕੇ ਬੈਠਾ ਸੀ। ਤੇ ਇਹ ਜਿਹੜੀ ਸੁੰਨ ਸਮਾਧੀ ਹੈ ਤੇਰੀ, ਸੰਸਾਰ ਜਗਤ ਨੂੰ ਪੈਦਾ ਕਰਨ ਤੋਂ ਪਹਿਲਾਂ ਜਿਹੜਾ ਤੂੰ ਸੁੰਨ ਸਮਾਧੀ ਦੇ ਵਿੱਚ ਆਪਣੇ ਆਪ ਚ ਟਿਕਿਆ ਰਿਹਾ, ਉਹ ਤੂੰ ਕਿੰਨਾ ਚਿਰ ਟਿਕਿਆ ਰਿਹਾ, ਤੇਰੇ ਬਾਰੇ ਚ ਕੋਈ ਵੀ ਦੱਸ ਹੀ ਨਹੀਂ ਸਕਦਾ। ਸੰਸਾਰ ਦੇ ਮਤਾਂ ਨੇ, ਸੰਸਾਰ ਦੇ ਮਜ਼ਹਬਾਂ ਧਰਮਾਂ ਨੇ ਪਰਮਾਤਮਾ ਦੇ ਬਾਰੇ ਚ ਜ਼ਿਕਰ ਕੀਤਾ, ਸੰਸਾਰ ਬਣਾਏ ਦਾ ਜ਼ਿਕਰ ਕੀਤਾ, ਇੰਨਾ ਚਿਰ ਹੋ ਗਿਆ, ਇੰਨਾ ਸਮਾਂ ਹੋ ਗਿਆ, ਇੰਨੇ ਯੁੱਗ ਹੋ ਗਏ, ਪਰ ਗੁਰੂ ਨਾਨਕ ਸਾਹਿਬ ਨੇ ਗੱਲ ਹੀ ਮੁਕਾਤੀ। ਕਵਣ ਸੁਵੇਲਾ ਵਖਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸਿਰੁੱਤੀ ਮਾਹ ਕਵਣ ਜਿਤ ਹੋਵਾ ਆਕਾਰ। ਉਹ ਕਿਹੜਾ ਵੇਲਾ ਸੀ? ਵਖਤ ਕਵਣ, ਉਹ ਕਿਹੜਾ ਵਖਤ ਸੀ, ਕਿਹੜਾ ਟਾਈਮ ਸੀ? ਕਵਣ ਥਿੱਤ ਕਵਣ ਵਾਰ, ਉਸ ਦਿਨ ਵਾਰ ਕਿਹੜਾ ਸੀ? ਸੋਮਵਾਰ ਸੀ, ਐਤਵਾਰ ਸੀ, ਬੁੱਧਵਾਰ ਸੀ, ਸ਼ੁੱਕਰਵਾਰ ਸੀ, ਵੀਰਵਾਰ, ਸ਼ਨੀਵਾਰ, ਮੰਗਲਵਾਰ, ਕਿਹੜਾ ਵਾਰ ਸੀ? ਜਦੋਂ ਪਰਮਾਤਮਾ ਨੇ ਸੰਸਾਰ ਬਣਾਇਆ, ਸ੍ਰਿਸ਼ਟੀ ਸਿਰਜੀ, ਕੀ ਵਾਰ ਸੀ ਉਸ ਦਿਨ? ਕਿਹੜੀ ਖੇਤ ਸੀ? ਪੰਚਮੀ ਸੀ, ਦਸਵੀਂ ਸੀ, ਮੱਸਿਆ ਸੀ, ਪੂਰਨਮਾਸ਼ੀ ਸੀ, ਸੰਗਰਾਂਦ ਸੀ, ਕੀ ਸੀ ਉਸ ਦਿਨ? ਕਵਣ ਥਿੱਤ, ਕਵਣ ਵਾਰ? ਉਹ ਥਿੱਤਾਂ ਵਾਰਾਂ ਤੇ ਉਦੋਂ ਬਣੀਆਂ ਜਦੋਂ ਉਹਨੇ ਸੰਸਾਰ ਬਣਾਇਆ, ਤੇ ਜਦੋਂ ਸੰਸਾਰ ਹੈ ਹੀ ਨਹੀਂ ਸੀ, ਨਾ ਕੋਈ ਥਿੱਤ ਸੀ, ਨਾ ਕੋਈ ਵਾਰ ਸੀ, ਨਾ ਕੋਈ ਦਿਨ ਸੀ, ਨਾ ਕੋਈ ਘੜੀ ਸੀ, ਨਾ ਪਲ ਸੀ, ਕੀ ਸੀ ਉਦੋਂ? ਕੁਝ ਵੀ ਨਹੀਂ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸੋ ਰੁੱਤੀ, ਕਿਹੜੀ ਰੁੱਤ ਸੀ? ਗਰਮੀਆਂ ਸਨ, ਸਰਦੀਆਂ ਸਨ, ਬਸੰਤ ਰੁੱਤ ਸੀ, ਕਿਹੜੀ ਰੁੱਤ ਸੀ ਉਸ ਵੇਲੇ? ਮਾਹ ਕਵਣ, ਮਹੀਨਾ ਕਿਹੜਾ ਸੀ? ਚੇਤ ਦਾ ਮਹੀਨਾ ਸੀ, ਵਿਸਾਖ ਦਾ ਮਹੀਨਾ ਸੀ, ਜੇਠ, ਹਾੜ, ਸਾਉਣ, ਭਾਦੋਂ, ਕੀ ਸੀ? ਜਨਵਰੀ ਸੀ, ਫਰਵਰੀ ਸੀ, ਕਿਹੜਾ ਮਹੀਨਾ ਸੀ? ਬਾਰਾਂ ਮਹੀਨਿਆਂ ਚੋਂ ਕਿਹੜਾ ਮਹੀਨਾ ਸੀ? ਕਵਣ ਸੀ ਰੁੱਤੀ, ਮਾਹ ਕਵਣ, ਕਿਹੜਾ ਮਹੀਨਾ ਸੀ? ਜਿੱਤ ਹੋਵਾ ਆਕਾਰ। ਜਦੋਂ ਪਰਮਾਤਮਾ ਨੇ ਸੰਸਾਰ ਦਾ ਆਕਾਰ ਬਣਾਇਆ, ਸੰਸਾਰ ਸਿਰਜਿਆ, ਕੀ ਦਿਨ ਵਾਰ ਸੀ ਦੱਸੋ? ਜਦੋਂ ਦਾ ਉਹਨੇ ਬਣਾਇਆ? ਵੇਲ ਨਾ ਪਾਈਆ ਪੰਡਤੀ, ਕਹਿੰਦੇ ਉਸ, ਇੱਥੇ ਵੇਲ ਦਾ ਅਰਥ ਵੇਲਾ, ਵੇਲ ਨਾ ਪਾਈਆ ਪੰਡਤੀ, ਕਹਿੰਦੇ ਉਸ ਵੇਲੇ ਦਾ ਪੰਡਤਾਂ ਨੂੰ ਵੀ ਨਹੀਂ ਪਤਾ, ਤੇ ਕਹਿੰਦੇ ਜੇ ਉਹਨਾਂ ਨੂੰ ਪਤਾ ਹੋਵੇ, ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ, ਸੋਝੀ ਹੋਵੇ, ਜੇ ਹੋਵੇ ਲੇਖ ਪੁਰਾਣ, ਕਹਿੰਦੇ ਜੇ ਉਹਨਾਂ ਨੂੰ ਪਤਾ ਹੋਵੇ ਤੇ ਪੁਰਾਣਾਂ ਦੇ ਵਿੱਚ ਕੋਈ ਨਾ ਕੋਈ ਲੇਖ, 18 ਪੁਰਾਣ ਨੇ ਸਨਾਤਨੀ ਮਤ ਦੇ ਗ੍ਰੰਥ ਜਿਹੜੇ ਰੱਬ ਦੀਆਂ ਗੱਲਾਂ ਕਰਦੇ ਆ, ਜੇ ਹੋਵੇ ਲੇਖ ਪੁਰਾਣ, ਜੇ ਹੋਵੇ ਦਾ ਅਰਥ ਪਤਾ ਕੀ ਹੈ? ਜੇ ਉਹਨਾਂ ਨੂੰ ਪਤਾ ਹੋਵੇ ਤਾਂ ਲੇਖ ਪੁਰਾਣ, ਕਹਿੰਦੇ ਪੁਰਾਣਾਂ ਦੇ ਵਿੱਚ ਕੋਈ ਨਾ ਕੋਈ ਲੇਖ ਲਿਖਿਆ ਹੋਵੇ ਕਿ ਆਹ ਦਿਨ ਸੀ ਤੇ ਆਹ ਵਾਰ ਸੀ ਜਦੋਂ ਰੱਬ ਨੇ ਸ੍ਰਿਸ਼ਟੀ ਬਣਾਈ ਹੈ। ਫਿਰ ਕਹਿੰਦੇ ਵਕਤ ਨਾ ਪਾਇਓ ਕਾਦੀਆਂ, ਜਿਹੜੇ ਕਾਜੀ ਲੋਕ ਆ, ਕਹਿੰਦੇ ਉਹਨਾਂ ਨੇ ਵੀ ਉਸ ਵਕਤ ਨੂੰ ਨਹੀਂ ਲੱਭਿਆ, ਉਸ ਵੇਲੇ ਨੂੰ ਦਾ ਕਾਜੀਆਂ ਨੂੰ ਵੀ ਨਹੀਂ ਪਤਾ, ਤੇ ਜੇ ਉਹਨਾਂ ਨੂੰ ਪਤਾ ਹੋਵੇ ਲਿਖਣ ਲੇਖ ਕੁਰਾਨ, ਕਹਿੰਦੇ ਕੁਰਾਨ ਚ ਕੋਈ ਨਾ ਕੋਈ ਲੇਖ ਆ ਗਿਆ ਹੋਵੇ, ਕੁਰਾਨ ਦੇ ਵਿੱਚ ਕੋਈ ਨਾ ਕੋਈ ਆਇਤ ਚ ਇਹ ਗੱਲ ਲਿਖੀ ਹੋਵੇ ਕਿ ਪ੍ਰਮਾਤਮਾ ਨੇ ਐਸ ਦਿਨ ਵਾਰ ਐਸ ਘੜੀ ਪਲ ਐਸ ਥਿੱਤ ਚ ਸ੍ਰਿਸ਼ਟੀ ਬਣਾਈ ਸੀ। ਥਿੱਤ ਵਾਰ ਨਾ ਜੋਗੀ ਜਾਣੇ, ਜੋਗੀਆਂ ਨੂੰ ਵੀ ਨਹੀਂ ਪਤਾ, ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਤੇ ਕੀ ਕਹਿ ਸਕਦੇ ਹਾਂ ਫਿਰ? ਕਹਿੰਦੇ ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ। ਜਿਹਨੇ ਸਾਜਿਆ, ਜਿਹਨੇ ਸ੍ਰਿਸ਼ਟੀ ਨੂੰ ਸਿਰਜਿਆ, ਜਿਹਨੇ ਸ੍ਰਿਸ਼ਟੀ ਬਣਾਈ, ਆਪੇ ਜਾਣੇ ਸੋਈ। ਕਹਿੰਦੇ ਗੱਲ ਹੀ ਮੁਕਾ ਦਿੱਤੀ ਵੀ ਪ੍ਰਭੂ ਤੂੰ ਹੀ ਸੰਸਾਰ ਬਣਾਇਆ ਤੇ ਤੂੰ ਕਦੋਂ ਦਾ ਬਣਾਇਆ? ਕਹਿੰਦੇ ਤੈਨੂੰ ਪਤਾ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਉਹ ਜਿਹੜਾ ਪਰਮਾਤਮਾ ਨੇ ਸੰਸਾਰ ਬਣਾਇਆ, ਆਪਾਂ ਤੇ ਉਸ ਸੰਸਾਰ ਦਾ ਹੀ ਅੰਤ ਨਹੀਂ ਪਾ ਸਕਦੇ, ਪਰਮਾਤਮਾ ਦਾ ਅੰਤ ਕਿਵੇਂ ਪਾਵਾਂਗੇ? ਜਿਹੜੀ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਜਿਹੜੀ ਪਰਮਾਤਮਾ ਨੇ ਕੁਦਰਤ ਬਣਾਈ, ਉਹਦਾ ਅੰਤ ਹੀ ਨਹੀਂ ਆਪਾਂ ਤੇ ਪਾ ਸਕਦੇ, ਉਹਦਾ ਅੰਤ ਮਾਲਕ ਦਾ ਕਿੱਥੋਂ ਪਾਵਾਂਗੇ ਜਿਹਨੇ ਕੁਦਰਤ ਬਣਾਈ ਹੈ? ਗੁਰੂ ਨਾਨਕ ਸਾਹਿਬ ਨੇ ਉਹਦੀ ਸਾਜੀ ਕੁਦਰਤ ਵੱਲ ਵੇਖਿਆ ਤੇ ਗੁਰੂ ਨਾਨਕ ਦੀ ਰਸਨਾ ਨੇ ਕਿਹਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਨਾਨਕ ਸਾਹਿਬ ਨੇ ਉਹਦੀ ਕੁਦਰਤ ਵੱਲ ਵੇਖਿਆ ਤੇ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ। ਗੁਰੂ ਨਾਨਕ ਸਾਹਿਬ ਨੇ ਉਹਦੇ ਪਸਾਰੇ ਵੱਲ ਵੇਖਿਆ ਤੇ ਗੁਰੂ ਨਾਨਕ ਸਾਹਿਬ ਦੀ ਰਸਨਾ ਨੇ ਗਾਇਆ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ, ਕੁਦਰਤ ਵੇਦ ਪੁਰਾਣ ਕਿਤਾਬਾਂ। ਉਹ ਤੇ ਕਹਿੰਦੇ ਤੇਰੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਹੈ ਹੀ ਕੁਝ ਨਹੀਂ, ਤੂੰ ਤੇ ਸਭ ਕਾਸੇ ਚ ਬੈਠਾ, ਕਿਵੇਂ ਅੰਤ ਪਾਵਾਂਗੇ? ਮਹਾਰਾਜ ਕਹਿੰਦੇ ਅੱਜ ਦੇ ਸ਼ਬਦ ਚ ਪੰਚਮ ਪਾਤਸ਼ਾਹ, ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਕਦੇ ਸੁਕਰਾਤ ਨੇ ਇਹ ਹੀ ਆ ਕੀਤਾ, ਸੁਕਰਾਤ ਨੇ ਉਹਨੇ ਇਹ ਹੀ ਆ ਕੀਤਾ, ਉਦਮ ਕੀਤਾ, ਕਹਿੰਦਾ ਘੱਟੋ ਘੱਟ ਇਹ ਤੇ ਵੇਖੀਏ ਰੱਬ ਦਾ ਜੇ ਅੰਤ ਕੋਈ ਨਹੀਂ, ਕਹਿੰਦਾ ਘੱਟੋ ਘੱਟ ਇਹ ਤੇ ਵੇਖੀਏ ਉਹਦਾ ਪਸਾਰਾ ਕਿੱਥੋਂ ਤੱਕ ਹੈ, ਤੇ ਜੇ ਉਹਦੇ ਪਸਾਰੇ ਦਾ ਉਹਦੀ ਕੁਦਰਤ ਦਾ ਅੰਤ ਪਾ ਸਕਦੇ ਹਾਂ, ਇਹਦਾ ਮਤਲਬ ਜਿੱਥੇ ਉਹਦੀ ਕੁਦਰਤ ਦਾ ਅੰਤ ਹੈ ਉੱਥੇ ਉਹਦਾ। ਕਹਿ ਸਕਦੇ ਹਾਂ ਨਾ ਕਿ ਪ੍ਰਮਾਤਮਾ ਤੋਂ ਵੱਧ ਆਹ ਕੁਝ ਜਗਤ ਵਿੱਚ ਪੈਦਾ ਕੀਤਾ, ਇਸ ਤੋਂ ਅੱਗੇ ਕੁਝ ਵੀ ਨਹੀਂ, ਇਸ ਤੋਂ ਅੱਗੇ ਤੂੰ ਕੁਝ ਨਹੀਂ ਬਣਾਇਆ, ਇਸ ਤੋਂ ਅਗਾਂਹ ਤੂੰ ਕੁਝ ਪੈਦਾ ਨਹੀਂ ਕੀਤਾ। ਪਰ ਕੋਈ ਨਹੀਂ ਜੇ ਦੱਸ ਸਕਿਆ, ਉੱਪਰ ਨੂੰ ਚਲੇ ਜਾਓ ਆਕਾਸ਼ ਵਾਲੇ ਪਾਸੇ ਨੂੰ ਤਾਂ ਵੀ ਕੋਈ ਅੰਤ ਨਹੀਂ, ਮੰਗਲ ਤੱਕ ਜਾ ਕੇ ਉਹ ਸਾਇੰਟਿਸਟ ਜਿਹੜੇ ਸਾਇੰਸਦਾਨ ਉਹ ਕਹਿੰਦੇ ਹੋਰ ਅੱਗੇ ਹੈ ਅਜੇ, ਪਤਾਲ ਵਾਲੇ ਪਾਸੇ ਨੂੰ ਜਾਂਦੇ ਕੋਈ ਅੰਤ ਨਹੀਂ। ਸ਼ਾਮ ਦੇ ਦੀਵਾਨ ਵਿੱਚ ਅਰਦਾਸ ਨੇ ਇੱਕ ਦਿਨ ਗੁਰਦੁਆਰਾ ਸਾਹਿਬ ਵਿਖੇ ਜ਼ਿਕਰ ਕੀਤਾ ਸੀ ਇਸ ਗੱਲ ਦਾ, ਉਹਦੇ ਅੰਤ ਦੀ ਗੱਲ ਵੇਖੋ। ਜਿਹੜਾ ਸਮੁੰਦਰ ਦੇ ਵਿੱਚ ਉਹ ਥਾਂ ਆ ਉਸਨੂੰ ਕਿਹਾ ਜਾਂਦਾ ਬਰਮੁੰਡਾ ਟਿੰਗਲ। ਸਾਇੰਟਿਸਟ ਲੋਕ ਜਿਹੜੇ ਵਿਗਿਆਨੀ ਉਹਨਾਂ ਨੇ ਇਹਦਾ ਇਹ ਨਾਂ ਰੱਖਿਆ ਬਰਮੁੰਡਾ ਟਿੰਗਲ। ਸਮੁੰਦਰ ਦੇ ਵਿੱਚ ਕਾਫੀ ਸਾਰੇ ਮੀਲਾਂ ਦੇ ਵਿੱਚ ਐਸੀ ਥਾਂ ਆ ਇੱਕ, ਉਸ ਏਰੀਏ ਉਹਦੇ ਸੰਪਰਕ ਦੇ ਵਿੱਚ ਕੋਈ ਵੀ ਜਹਾਜ਼ ਆ ਜੇ ਸ਼ਿਪ ਆ ਜਾਵੇ ਉਹ ਉਹਨੂੰ ਖਿੱਚ ਕੇ ਥੱਲੇ ਲੈ ਜਾਂਦਾ ਪਤਾਲ ਚ। ਕਿੱਡੀ ਕਮਾਲ ਦੀ ਗੱਲ ਆ, ਜਿਹੜੇ ਸ਼ਿਪ ਬੇੜੇ ਸਮੁੰਦਰ ਦੇ ਵਿੱਚ ਚੱਲਦੇ ਉਹ ਤੇ ਲੈ ਜਾਵੇ, ਜਿਹੜੇ ਆਕਾਸ਼ ਦੇ ਵਿੱਚ ਵੀ ਜਹਾਜ਼ ਆ ਨਾ ਚੱਲਦੇ, ਜਿਹੜੇ ਆਕਾਸ਼ ਚ ਜਿਹੜੇ ਜਹਾਜ਼ ਉੱਡ ਰਹੇ ਆ, ਸਮੁੰਦਰ ਥੱਲੇ ਧਰਤੀ ਦੇ ਉੱਤੇ ਆ, ਕਿੰਨੇ ਹਜ਼ਾਰਾਂ ਫੁੱਟ ਉੱਚਾ ਜਹਾਜ਼ ਉੱਡਦਾ ਆਕਾਸ਼ ਵਿੱਚ, ਜੇ ਕਿਤੇ ਉਸ ਜਗ੍ਹਾ ਦੇ ਉੱਤੇ ਉਹ ਜਿੰਨੇ ਮੀਲਾਂ ਦੇ ਵਿੱਚ ਉਹ ਜਗ੍ਹਾ ਸਮੁੰਦਰ ਦੇ ਵਿੱਚ ਆ, ਜੇ ਕਿਤੇ ਆਕਾਸ਼ ਦੇ ਵਿੱਚ ਵੀ ਉੱਡਦਾ ਜਹਾਜ਼ ਉਸ ਏਰੀਏ ਦੇ ਵਿੱਚ ਪਹੁੰਚ ਜਾਵੇ ਨਾ ਉਹਦੇ ਉੱਤੇ, ਉੱਥੋਂ ਖਿੱਚ ਲੈਂਦਾ ਜਹਾਜ਼ ਨੂੰ ਥੱਲੇ। ਕੋਈ ਐਸੀ ਗੁਰੂਤਾ ਸ਼ਕਤੀ ਆ ਉੱਥੇ, ਪਤਾ ਨਹੀਂ ਅੱਜ ਤੱਕ ਕਿੰਨੇ ਜਹਾਜ਼ ਕਿੰਨੇ ਬੇੜੇ ਉਹਦੇ ਚ ਜਾ ਚੁੱਕੇ ਆ, ਔਰ ਇਸ ਗੱਲ ਦਾ ਪਤਾ ਹੀ ਨਹੀਂ ਸਾਇੰਸਦਾਨਾਂ ਨੂੰ ਕਿ ਉਹ ਥੱਲੇ ਕਿੱਥੇ ਤੁਰਿਆ ਜਾਂਦਾ ਸਾਰਾ ਕੁਛ, ਇਹ ਸਾਰਾ ਕੁਝ ਕਿੱਥੇ ਜਾਈ ਜਾਂਦਾ, ਥੱਲੇ ਕੀ ਹੈ। ਹੁਣ ਕੌਣ ਜਾਏਗਾ ਉੱਥੇ, ਜਿਹੜਾ ਜਾਏਗਾ ਖਤਮ, ਜਿਹੜਾ ਜਾਏਗਾ ਉਹਨੇ ਥੱਲੇ ਚਲੇ ਜਾਣਾ। ਹੁਣ ਉਹਨਾਂ ਨੇ ਇਹ ਤੱਤ ਕੱਢ ਲਿਆ ਵੀ ਉਹ ਕਹਿੰਦੇ ਇਸ ਏਰੀਏ ਦਾ ਅੰਦਾਜ਼ਾ ਲੱਗ ਗਿਆ ਸਾਨੂੰ, ਇਸ ਕਰਕੇ ਇਹਦੀਆਂ ਐਸੀਆਂ ਨਿਸ਼ਾਨੀਆਂ ਰੱਖ ਦਿੱਤੀਆਂ ਜਾਣ ਕਿ ਕੋਈ ਵੀ ਬੇੜਾ ਜਹਾਜ਼ ਨਾ ਆਕਾਸ਼ ਵਿੱਚ ਉੱਧਰ ਨੂੰ ਜਾਵੇ ਨਾ ਸਮੁੰਦਰ ਵਿੱਚ ਉੱਧਰ ਨੂੰ ਜਾਏ। ਕਿੱਡੇ ਕਿੱਡੇ ਨਿਰੰਕਾਰ ਵਾਹਿਗੁਰੂ ਦੀ ਕੁਦਰਤ ਦੇ ਵਿੱਚ ਐਸੇ ਰਹੱਸਿਆ ਜਿਨ੍ਹਾਂ ਬਾਰੇ ਕੋਈ ਮਨੁੱਖ ਜਾਣੀ ਨਹੀਂ ਸਕਿਆ ਨਾ ਜਾਣਦਾ ਹੈ। ਇਹ ਕਾਇਨਾਤ ਕਿੱਡੀ ਵੱਡੀ ਆ, ਇਹ ਪਸਾਰਾ ਕਿੱਡਾ ਵੱਡਾ, ਆਕਾਸ਼ ਵਾਲੇ ਪਾਸੇ ਨੂੰ ਚਲੇ ਜਾਓ ਕੋਈ ਅੰਤ ਪਾ ਸਕਿਆ ਅੱਜ ਤੱਕ? ਪਰ ਬਣਾਇਆ ਕਿਹਨੇ ਆ? ਇੱਕ ਪ੍ਰਭੂ ਨੇ। ਸੁਕਰਾਤ ਕਹਿੰਦਾ ਯਤਨ ਕਰਦੇ ਹਾਂ ਕਿੱਡਾ ਕੁ ਵੱਡਾ ਹੈ ਉਹ ਪ੍ਰਭੂ, ਕਿੱਡੀ ਕੁ ਵੱਡੀ ਹੈ ਉਹਦੀ ਕਾਇਨਾਤ, ਸਾਲ ਦੋ ਸਾਲ ਚਾਰ ਸਾਲ ਦਸ ਸਾਲ ਲੰਘ ਗਏ ਖੋਜ ਕਰਦੇ ਹਾਂ, ਆਖਿਰਕਾਰ ਥੱਕ ਹੰਬ ਕੇ ਸੋਚ ਜਦੋਂ ਮਨ ਚ ਇਹ ਆਈ ਵੀ ਗੱਲ ਔਖੀ ਬੜੀ, ਉਹਦੇ ਬਾਰੇ ਪੂਰਨ ਤੌਰ ਤੇ ਸਮਝਣਾ ਗੱਲ ਔਖੀ ਬੜੀ। ਇੱਕ ਦਿਨ ਸਮੁੰਦਰ ਦੇ ਕਿਨਾਰੇ ਤੁਰਿਆ ਜਾਂਦਾ ਸੁਕਰਾਤ, ਤੇ ਸਮੁੰਦਰ ਦੇ ਕੰਢੇ ਇੱਕ ਛੋਟਾ ਜਿਹਾ ਬਾਲਕ ਇੱਕ ਬੱਚਾ ਬੈਠਾ, ਉਹ ਜਾਰੋ ਜਾਰ ਰੋਈ ਜਾ ਰਿਹਾ ਬੱਚਾ। ਸੁਕਰਾਤ ਨੇ ਕੋਲ ਜਾ ਕੇ ਪੁੱਛਿਆ, ਕਹਿੰਦਾ ਬੇਟਾ ਰੋਂਦਾ ਕਿਉਂ? ਕਾਕਾ ਕਿਉਂ ਰੋਂਦਾ? ਮੈਂ ਤੇਰੀ ਕੋ ਮਦਦ ਕਰ ਦਿੰਦਾ। ਉਹ ਬੱਚਾ ਕਿਉਂ? ਕਹਿੰਦਾ ਮੇਰੀ ਮਦਦ ਤੂੰ ਨਹੀਂ ਕਰ ਸਕਦਾ। ਉਹ ਬੱਚਾ ਕਹਿੰਦਾ ਜਿਹੜੀ ਗੱਲੋਂ ਮੈਂ ਰੋਂਦਾ ਨਾ ਉਹਦਾ ਹੱਲ ਤੇਰੇ ਕੋਲ ਨਹੀਂ ਹੈਗਾ। ਸੁਕਰਾਤ ਕਹਿੰਦਾ ਹੱਲ ਕਿਉਂ ਨਹੀਂ? ਕਹਿੰਦਾ ਤੈਨੂੰ ਕਿਸੇ ਚੀਜ਼ ਵਸਤ ਦੀ ਲੋੜ ਹੈ ਤਾਂ ਦੱਸ, ਕੋਈ ਤੇਰੇ ਸਰੀਰ ਨੂੰ ਦੁੱਖ ਤਕਲੀਫ ਹੈ ਤਾਂ ਦੱਸ, ਮੈਂ ਤੇਰੀ ਮਦਦ ਕਿਉਂ ਨਹੀਂ ਕਰ ਸਕਦਾ? ਉਹ ਬੱਚਾ ਉਹ ਬਾਲਕ ਕਹਿੰਦਾ ਸੁਣ ਫਿਰ, ਮੈਂ ਕਿਹੜੀ ਗੱਲੋਂ ਰੋਂਦਾ? ਉਹਦੇ ਹੱਥ ਦੇ ਵਿੱਚ ਨਾ ਇੱਕ ਛੋਟਾ ਜਿਹਾ ਬਰਤਨ ਹੈ, ਕਟੋਰਾ ਹੈ। ਕਹਿੰਦਾ ਮੇਰੇ ਹੱਥ ਦੇ ਵਿੱਚ ਬਰਤਨ ਆ, ਕਟੋਰਾ ਆ, ਕਹਿੰਦਾ ਇਸ ਕਟੋਰੇ ਦੇ ਵਿੱਚ ਮੈਂ ਸਮੁੰਦਰ ਪਾਉਣਾ ਚਾਹੁੰਦਾ, ਸਾਰੇ ਦਾ ਸਾਰਾ ਸਮੁੰਦਰ ਮੇਰੇ ਕਟੋਰੇ ਵਿੱਚ ਇਸ ਭਾਂਡੇ ਚ ਬਰਤਨ ਚ ਆ ਜਾਵੇ। ਕਹਿੰਦਾ ਮੈਂ ਬਰਤਨ ਇਹ ਕਟੋਰਾ ਸਮੁੰਦਰ ਦੇ ਵਿੱਚੋਂ ਪਾਣੀ ਦਾ ਭਰਦਾ, ਕਹਿੰਦਾ ਕਟੋਰਾ ਤੇ ਪਾਣੀ ਦਾ ਭਰ ਜਾਂਦਾ, ਸਮੁੰਦਰ ਨੂੰ ਫਰਕ ਹੀ ਕੋਈ ਨਹੀਂ ਪੈਂਦਾ, ਮੈਂ ਚਾਹੁੰਦਾ ਸਾਰੇ ਦਾ ਸਾਰਾ ਸਮੁੰਦਰ ਮੇਰੇ ਇਸ ਬਰਤਨ ਵਿੱਚ ਇਸ ਕਟੋਰੇ ਵਿੱਚ ਆ ਜਾਵੇ। ਕਹਿੰਦਾ ਮੈਂ ਇਸ ਗੱਲੋਂ ਰੋਣਾ, ਉਹ ਬੱਚਾ ਕਹਿੰਦਾ। ਸੁਕਰਾਤ ਕਹਿੰਦਾ ਜਦੋਂ ਉਹਨੇ ਇਹ ਗੱਲ ਆਖੀ ਨਾ, ਕਹਿੰਦਾ ਮੈਂ ਵੀ ਰੋਣ ਲੱਗ ਪਿਆ, ਕਹਿੰਦਾ ਮੈਂ ਵੀ ਰੋਣ ਲੱਗ ਪਿਆ। ਉਹ ਬੱਚਾ ਮੈਨੂੰ ਪੁੱਛਦਾ, ਕਹਿੰਦਾ ਜੇ ਤੁਸੀਂ ਰੋਂਦੇ ਹੋ ਤੇ ਤੁਹਾਡਾ ਕਟੋਰਾ ਕਿੱਥੇ ਆ? ਆਪਣਾ ਕਟੋਰਾ ਲਿਆਓ। ਸੁਕਰਾਤ ਕਹਿੰਦਾ ਮੈਂ ਕਿਹਾ ਬੇਟਾ ਕਟੋਰਾ ਤੇਰੇ ਕੋਲ ਵੀ ਹੈ ਤੇ ਕਟੋਰਾ ਮੇਰੇ ਕੋਲ ਵੀ ਹੈਗਾ, ਤੇਰੇ ਕੋਲ ਆ ਬਾਹਰੀ ਕਟੋਰਾ ਆ, ਤੂੰ ਇਹ ਪਕੜਿਆ ਬਰਤਨ ਭਾਂਡਾ ਤੇ ਤੂੰ ਚਾਹਨਾ ਆ ਜਿਹੜਾ ਪਾਣੀ ਆ ਸਮੁੰਦਰ ਹੈ ਸਾਰੇ ਦਾ ਸਾਰਾ ਕਟੋਰੇ ਚ ਆ ਜੇ। ਕਹਿੰਦਾ ਮੇਰੇ ਵਾਸਤੇ ਪਰਮਾਤਮਾ ਇੱਕ ਸਮੁੰਦਰ ਆ ਤੇ ਮੈਂ ਕਹਿੰਦਾ ਮੇਰੇ ਅਕਲ ਦੇ ਕਟੋਰੇ ਵਿੱਚ ਸਾਰੇ ਦਾ ਸਾਰਾ ਪਰਮਾਤਮਾ ਆ ਜੇ। ਮੈਂ ਆਪਣੀ ਅਕਲ ਨੂੰ ਕਟੋਰਾ ਬਣਾਇਆ, ਬੁੱਧੀ ਨੂੰ, ਕਿ ਸਾਰੇ ਦਾ ਸਾਰਾ ਪਰਮਾਤਮਾ ਮੇਰੇ ਅਕਲ ਦੇ ਦਿਮਾਗ ਦੇ ਕਟੋਰੇ ਵਿੱਚ ਪੈ ਜਾਏ। ਤੇ ਜੇ ਸੰਸਾਰੀ ਸਮੁੰਦਰ ਕਟੋਰੇ ਚ ਨਹੀਂ ਆ ਸਕਦਾ ਤੇ ਜਿਹੜੇ ਪ੍ਰਭੂ ਨੇ ਇਹ ਸਮੁੰਦਰ ਬਣਾਏ ਆ, ਇਹ ਸਮੁੰਦਰ ਉਹਨੇ ਬਣਾਏ ਨਾ, ਕਹਿੰਦੇ ਜਿਹੜੇ ਪ੍ਰਭੂ ਨੇ ਇਹ ਸਮੁੰਦਰ ਸਾਗਰ ਬਣਾਏ ਉਹ ਸਾਰੇ ਦਾ ਸਾਰਾ ਮੇਰੇ ਅਕਲ ਦੇ ਕਟੋਰੇ ਚ ਕਿਵੇਂ ਆ ਜਾਏਗਾ। ਇਸ ਕਰਕੇ ਮੈਂ ਰੋਨਾ ਵੀ ਮੈਂ ਐਵੇਂ ਉਹਦਾ ਅੰਤ ਪਾਉਣ ਵਾਲੇ ਪਾਸੇ ਤੁਰ ਪਿਆ। ਕਹਿੰਦਾ ਜਦੋਂ ਇਹ ਗੱਲ ਹੋਈ ਤੇ ਉਸ ਬੱਚੇ ਨੇ ਬੜੀ ਕਮਾਲ ਦੀ ਗੱਲ ਕੀਤੀ। ਕਹਿੰਦਾ ਉਸ ਬਾਲਕ ਨੇ ਪਤਾ ਕੀ ਕੀਤਾ, ਕਹਿੰਦਾ ਉਸ ਬੱਚੇ ਨੇ ਉਹ ਕਟੋਰਾ ਜਿਹੜਾ ਉਹਦੇ ਹੱਥ ਚ ਸੀ ਨਾ ਉਹ ਕਹਿੰਦਾ ਪਕੜਿਆ ਤੇ ਕਹਿੰਦਾ ਵਗਾ ਕੇ ਨਾ ਸਮੁੰਦਰ ਵਿੱਚ ਸੁੱਟ ਦਿੱਤਾ। ਤੇ ਪਤਾ ਕੀ ਕਹਿੰਦਾ ਉਹ ਬਾਲਕ, ਕਹਿੰਦਾ ਜੇ ਸਾਰੇ ਦਾ ਸਾਰਾ ਸਮੁੰਦਰ ਕਟੋਰੇ ਦੇ ਵਿੱਚ ਨਹੀਂ ਆ ਸਕਦਾ ਤੇ ਕਹਿਣ ਲੱਗਾ ਨਾ ਸਹੀ, ਸਾਰੇ ਦਾ ਸਾਰਾ ਕਟੋਰਾ ਤੇ ਸਮੁੰਦਰ ਚ ਜਾ ਸਕਦਾ ਨਾ, ਸਾਰੇ ਦਾ ਸਾਰਾ ਸਮੁੰਦਰ ਕਟੋਰੇ ਵਿੱਚ ਨਹੀਂ ਆ ਸਕਦਾ। ਕਹਿੰਦਾ ਸਾਰੇ ਦਾ ਸਾਰਾ ਕਟੋਰਾ ਤੇ ਸਮੁੰਦਰ ਵਿੱਚ ਜਾ ਸਕਦਾ, ਇਹ ਕੰਮ ਤੇ ਮੈਂ ਕਰ ਹੀ ਸਕਦਾ ਨਾ। ਕਹਿੰਦਾ ਕਟੋਰੇ ਨੂੰ ਕਿਹਾ ਤੂੰ ਸਮੁੰਦਰ ਚ ਚਲਾ ਜਾ ਸਾਰੇ ਦਾ ਸਾਰਾ। ਸੁਕਰਾਤ ਕਹਿੰਦਾ ਜਦੋਂ ਉਸ ਬੱਚੇ ਨੇ ਇਹ ਗੱਲ ਕਹੀ, ਕਹਿੰਦਾ ਮੈਂ ਅਗਾਂਹ ਹੋ ਕੇ ਉਹਦੇ ਪੈਰ ਫੜ ਲਏ, ਉਹ ਤੂੰ ਬਾਲਕ ਨਹੀਂ, ਤੇਰੀ ਮੱਤ ਬੜੀ ਉੱਚੀ ਹੈ, ਤੂੰ ਸ੍ਰੇਸ਼ਟ ਬੁੱਧ ਦਾ ਮਾਲਕ ਆ। ਉਹ ਸੁਕਰਾਤ ਕਹਿੰਦਾ ਉਹ ਮਨਾ, ਤੇਰੇ ਅਕਲ ਦੇ ਕਟੋਰੇ ਵਿੱਚ ਸਾਰੇ ਦਾ ਸਾਰਾ ਪਰਮਾਤਮਾ ਸਾਗਰ ਤੇ ਨਹੀਂ ਆ ਸਕਦਾ, ਪਰ ਤੂੰ ਤੇ ਸਾਰੇ ਦਾ ਸਾਰਾ ਪਰਮਾਤਮਾ ਚ ਜਾ ਸਕਦਾ, ਤੂੰ ਤੇ ਸਾਰੇ ਦਾ ਸਾਰਾ ਪ੍ਰਭੂ ਚ ਜਾ ਸਕਦਾ। ਲੱਖਾਂ ਕਰੋੜਾਂ ਅਰਬਾਂ ਦੇ ਅਰਬ ਕਟੋਰੇ ਸਮੁੰਦਰ ਵਿੱਚ ਸੁੱਟ ਦੋ, ਸਮੁੰਦਰ ਨੂੰ ਕੀ ਫਰਕ ਹੈ। ਕਹਿੰਦੇ ਤੂੰ ਸਾਰੇ ਦਾ ਸਾਰਾ ਪਰਮਾਤਮਾ ਵਿੱਚ ਚਲਿਆ ਜਾ, ਲੀਨ ਹੋ ਜਾ, ਅਭੇਦ ਹੋ ਜਾ। ਇਸ ਅਭੇਦਤਾ ਨੂੰ ਹੀ ਆਖਿਆ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸੇ ਅਭੇਦਤਾ ਨੂੰ ਆਖਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸੇ ਅਭੇਦਤਾ ਨੂੰ ਆਖਿਆ ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨ। ਇਹ ਜੋਤ ਪਰਮ ਜੋਤ ਵਿੱਚ ਲੀਨ ਹੋ ਜਾਏ, ਪ੍ਰਭੂ ਜੋਤ ਵਿੱਚ ਲੀਨ ਹੋ ਜਾਏ, ਇਹ ਅਭੇਦਤਾ ਹੈ। ਦਾਸ ਬੇਨਤੀ ਕਰ ਰਿਹਾ ਸੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕੇਵਲ ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ, ਲੀਨ ਹੋਇਆ ਜਾ ਸਕਦਾ। ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਆ ਠਾਕੁਰ ਸਰਬੇ ਸਮਾਨ ਕਿਆ ਕਹੂੰ, ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣ। ਕਿੰਨਾ ਕੁ ਬਾਰੇ ਕੁਝ ਤੇਰੇ ਬਾਰੇ ਚ ਆਖਾਂ ਕਹਾਂ ਸੁਣਾ ਵਰਣਨ ਕਰਾਂ। ਕਹਿਣ ਲੱਗੇ ਤੂੰ ਵੱਡਾ ਹੈ, ਤੂੰ ਵਿਆਪਕ ਹੈ ਸਭਨਾਂ ਚ, ਤੂੰ ਸਾਰਿਆਂ ਤੋਂ ਸਿਆਣਾ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਦੋ ਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ, ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਦੋ ਕ੍ਰਿਤ ਸੁਕ੍ਰਿਤ, ਪੁਰਾਣਾਂ ਦੇ ਮੁਤਾਬਕ, ਵੇਦਾਂ ਸ਼ਾਸਤਰਾਂ ਦੇ ਮੁਤਾਬਕ ਦੋਕ੍ਰਿਤ ਕਰਮ ਉਹਨੂੰ ਕਿਹਾ ਜਾਂਦਾ ਜਿਹੜੇ ਕੰਮ ਕਰਨ ਦੇ ਨਾਲ ਦੁੱਖ ਮਿਲਦਾ ਹੈ। ਸੁਕ੍ਰਿਤ ਸੁਖ, ਦੋਕ੍ਰਿਤ ਸੁਕ੍ਰਿਤ ਦਾ ਅਰਥ ਉਹਨਾਂ ਨੇ ਦੁੱਖ ਅਤੇ ਸੁਖ ਕੀਤਾ। ਦੋਕ੍ਰਿਤ ਸੁਕ੍ਰਿਤ ਮੰਦੇ, ਮੰਦੇ ਦਾ ਅਰਥ ਵਿੱਚ, ਸੰਸਾਰ ਸਗਲਾਣਾ ਸਾਰੇ ਦਾ ਸਾਰਾ ਸੰਸਾਰ, ਕਹਿੰਦੇ ਇਹਨਾਂ ਦੁੱਖਾਂ ਅਤੇ ਸੁੱਖਾਂ ਦੇ ਵਿੱਚ ਮਸਤ ਆ। ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ। ਇਹ ਕੰਮ ਮੈਂ ਕੀਤਾ ਸੀ ਇਹਦਾ ਕਰਕੇ ਮੈਨੂੰ ਸੁੱਖ ਮਿਲ ਗਿਆ, ਆਹ ਕੰਮ ਮੈਂ ਕੀਤਾ ਸੀ ਇਹਦਾ ਕਰਕੇ ਮੈਨੂੰ ਦੁੱਖ ਮਿਲ ਗਿਆ। ਪਰ ਗੁਰੂ ਸਾਹਿਬ ਕੀ ਕਹਿੰਦੇ ਆ, ਕਹਿੰਦੇ ਦੋਹੂੰ ਤੇ ਰਹਿਤ ਭਗਤ ਹੈ। ਜਿਹੜਾ ਰੱਬ ਦਾ ਪਿਆਰਾ ਭਗਤ ਹੈ ਨਾ, ਕਹਿੰਦੇ ਉਹ ਦੁੱਖ ਤੋਂ ਵੀ ਰਹਿਤ ਹੈ, ਉਹ ਸੁੱਖ ਤੋਂ ਵੀ ਰਹਿਤ ਹੈ, ਦੁੱਖ ਤੋਂ ਵੀ ਰਹਿਤ, ਸੁੱਖ ਤੋਂ ਵੀ ਰਹਿਤ। ਕੀ ਉਹਨੂੰ ਕੋਈ ਸਿਰ ਪੀੜ ਨਹੀਂ ਹੁੰਦੀ, ਉਹਦੇ ਕੋਈ ਬੁਖਾਰ ਨਹੀਂ ਚੜਦਾ ਉਹਨੂੰ, ਕੀ ਉਹ ਸਰੀਰਕ ਤੌਰ ਦੇ ਉੱਤੇ ਕਦੇ ਕੋਈ ਢਿੱਲਾ ਮੱਠਾ ਨਹੀਂ ਹੁੰਦਾ, ਤੇ ਸੁੱਖ ਕਰਕੇ ਕਦੇ ਪਰਮਾਤਮਾ ਨੇ ਉਹਨੂੰ ਪੁੱਤ ਦੀ ਦਾਤ ਦਿੱਤੀ, ਕਦੇ ਧਨ ਦੇ ਦਿੱਤਾ, ਕਦੇ ਔਲਾਦ ਦਿੱਤੀ, ਕਾਰੋਬਾਰ ਮਿਲਿਆ ਚੰਗਾ, ਸੁੱਖ ਮਿਲ ਗਿਆ, ਸਾਡੇ ਵਾਸਤੇ ਤਾਂ ਦੁੱਖ ਸੁੱਖ ਇਹ ਹੀ ਨੇ ਨਾ। ਹੁਣ ਕੀ ਆ ਮਹਾਰਾਜ ਕਹਿੰਦੇ, ਜਿਹੜਾ ਰੱਬ ਦਾ ਪਿਆਰਾ ਭਗਤ ਆ ਉਹ ਦੁੱਖ ਤੋਂ ਵੀ ਨਿਰਲੇਪ, ਸੁੱਖ ਤੋਂ ਵੀ ਨਿਰਲੇਪ, ਦੋਹੂੰ ਤੇ ਰਹਿਤ ਭਗਤ ਹੈ। ਪਰ ਇੰਨੇ ਕੁ ਲੋਕ, ਇਹੋ ਜਿਹੇ ਲੋਕ ਸੰਸਾਰ ਚ ਕਿੰਨੇ ਗਿਆ, ਕਹਿੰਦੇ ਕੋਈ ਵਿਰਲਾ ਜਾਣਾ, ਕੋਈ ਵਿਰਲਾ ਆ, ਕੋਈ ਟਾਵਾਂ ਟਾਵਾਂ ਆ, ਜਿਹਨੇ ਉਸ ਪ੍ਰਭੂ ਪਰਮਾਤਮਾ ਨੂੰ ਜਾਣਿਆ ਤੇ ਕੀ ਆਖਿਆ ਪਾਤਸ਼ਾਹ ਨੇ ਬਾਣੀ ਚ ਆਖਿਆ, ਉਹ ਕਹਿੰਦੇ ਭਾਵੇਂ ਸੁੱਖ ਦੇ, ਭਾਵੇਂ ਦੁੱਖ ਦੇ, ਭਾਵੇਂ ਖੁਸ਼ੀ ਦੇ, ਭਾਵੇਂ ਗਮੀ ਦੇ, ਆਪਾਂ ਨੂੰ ਤੇ ਆਨੰਦ ਹੀ ਆਨੰਦ। ਕਿੱਡੀ ਕਮਾਲ ਦੀ ਬਾਤ, ਦੁੱਖ ਸੁੱਖ ਦਾ ਅਸਰ ਤੇ ਸਾਡੇ ਤੇ ਉਸ ਵੇਲੇ ਆ ਨਾ ਜਦੋਂ ਆਪਾਂ ਆਖੀਏ ਕਿ ਪਰਮਾਤਮਾ ਦੁੱਖ ਕੱਟ ਕੇ ਸੁੱਖ ਦੇ ਦੇ। ਪਰ ਜਿਹੜਾ ਰੱਬ ਦਾ ਪਿਆਰਾ ਆ ਉਹ ਪਤਾ ਕੀ ਕਹਿੰਦਾ, ਉਹ ਕਹਿੰਦਾ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਇੱਕ ਪੰਕਤੀ ਆਈ ਇਸੇ ਸ਼ਬਦ ਚ ਨਾ, ਜਿਹੜੇ ਪੰਕਤੀਆਂ ਮੈਂ ਆਪ ਨਾਲ ਸਾਂਝੀਆਂ ਕਰ ਰਿਹਾ, ਦੁੱਖ ਸੁੱਖ ਤੋਂ ਨਿਰਲੇਪ ਰਹਿਣਾ। ਪਤਾ ਕੀ ਕਹਿੰਦੇ, ਉਹ ਕਹਿੰਦੇ ਜੇ ਭੁੱਖ ਦੇ ਤਾਂ ਇੱਕ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਜੇ ਭੁੱਖ ਦੇ, ਕਹਿੰਦੇ ਜੇ ਭੁੱਖਾ ਵੀ ਰੱਖੇ ਨਾ ਤੇ ਇੱਕ ਹੀ ਰਾਜਾ। ਇੱਥੇ ਰਾਜਾਂ ਦਾ ਅਰਥ ਹੈ ਰੱਜਿਆ ਹੋਇਆ, ਕਿਉਂਕਿ ਭੁੱਖ ਨਾਲ ਰੱਜੇ ਹੋਏ ਦਾ ਸੰਬੰਧ ਹੈ, ਭੁੱਖਾ ਤੇ ਉਹਦੇ ਮੁਕਾਬਲੇ ਤੇ ਦੂਸਰੇ ਪਾਸੇ ਰੱਜਿਆ ਹੋਇਆ। ਕਹਿੰਦੇ ਜੇ ਭੁੱਖ ਵੀ ਦੇਵੇ ਤੇ ਤਾਂ ਵੀ ਆਪਣੇ ਆਪ ਨੂੰ ਰੱਜਿਆ ਹੋਇਆ ਮਹਿਸੂਸ ਕਰਾਂ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਵਿੱਚ ਸੁੱਖ ਮਨਾਂ, ਦੁੱਖ ਵਿੱਚ ਵੀ ਸੁੱਖ ਹੀ ਮਨਾਵਾਂ, ਦੁੱਖ ਦੇ ਵਿੱਚ ਵੀ ਸੁੱਖ ਵਾਂਗ ਹੀ ਆਪਣੇ ਆਪ ਨੂੰ ਮਹਿਸੂਸ ਕਰਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮੰਨੇ। ਜੀਵਨ ਇਹ ਬਣ ਗਿਆ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਇਹ ਮਤਲਬ ਹੈ ਕਿ ਦੋਹੂੰ ਤੇ ਰਹਿਤ ਭਗਤ ਹੈ। ਉਹ ਕਹਿੰਦਾ ਮੈਂ ਤੇ ਤੇਰੀ ਰਜ਼ਾ ਵਿੱਚ ਰਾਜੀ ਹਾਂ, ਤੇਰੇ ਹੁਕਮ ਦੇ ਵਿੱਚ ਰਾਜੀ ਹਾਂ, ਜੇ ਸੁੱਖ ਆਇਆ ਤੇਰੀ ਰਜ਼ਾ ਦੇ ਵਿੱਚ, ਜੇ ਦੁੱਖ ਆਇਆ ਤੇਰੇ ਭਾਣੇ ਦੇ ਵਿੱਚ। ਨਿਰੰਕਾਰ ਵਾਹਿਗੁਰੂ ਸੁੱਖ ਦੇ ਵਿੱਚ ਵੀ ਆਪਣੇ ਨਾਲ ਜੋੜੀ ਰੱਖ, ਦੁੱਖ ਦੇ ਵਿੱਚ ਵੀ ਆਪਣੇ ਨਾਲ ਜੋੜੀ ਰੱਖ। ਕਹਿਣ ਲੱਗੇ ਭਾਵੇਂ ਰਾਜ ਤਖਤ ਤੇ ਬਿਠਾ ਦੇ ਤਾਂ ਵੀ ਤੇਰਾ ਗੁਲਾਮ ਆ, ਤੇ ਭਾਵੇਂ ਘਾਹ ਖੋਦਣ ਤੇ ਲਾ ਦੇ ਪਰ ਆਪਣੇ ਚਰਨਾਂ ਨਾਲ ਉਹਨਾਂ ਵਿਛੋੜੇ। ਇਹ ਨਹੀਂ ਕਹਿੰਦੇ ਕਿ ਘਾਹ ਖੋਦਣ ਤੇ ਨਾ ਲਾਈ, ਰਾਜਾ ਹੀ ਬਣਾ ਛੱਡ। ਕਹਿੰਦੇ ਜੇ ਰਾਜ ਦੇ ਤਾਂ ਹਰ ਗੁਲਾਮ ਘਾਸੀ ਕਹੋ, ਹਰ ਨਾਮ ਕਢਾਈ। ਜੇ ਘਾਹ ਖੋਦਣ ਤੇ ਵੀ ਲਾ ਦੇਵੇ ਨਾ ਤੇ ਰਸਨਾ ਤੋਂ ਆਪਣਾ ਨਾਮ ਹੀ ਕਢਾਈ। ਘਾਸੀ ਕਹੋ ਹਰ ਨਾਮ ਕਢਾਈ, ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ। ਮੈਂ ਤੇਰਾ ਦਾਸ, ਮੈਂ ਤੇਰਾ ਸੇਵਕ ਆ। ਜਿਹੜੇ ਰੱਬ ਦੇ ਪਿਆਰੇ ਨੇ ਨਾ ਸਾਧ ਸੰਗਤ, ਉਹਨਾਂ ਕੋਲ ਸੰਸਾਰੀ ਧਨ ਪਦਾਰਥ ਐਸ਼ੋ ਇਸ਼ਰਤ ਹੈ, ਤੇ ਇਹ ਨਹੀਂ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਸੁਖੀ ਹਾਂ, ਕੱਲ ਨੂੰ ਧਨ ਘਟ ਗਿਆ ਤੇ ਕਹਿੰਦੇ ਦੁਖੀ ਹਾਂ, ਨਹੀਂ। ਉਹ ਕਹਿੰਦੇ ਨੇ ਜਿਹੜਾ ਤੇਰਾ ਨਾਮ ਜਪਦੇ, ਸਿਮਰਨ ਸੇਵਾ ਭਗਤੀ ਕਰਦੇ ਹਾਂ, ਜਿਹੜਾ ਇਹਦੇ ਵਿੱਚੋਂ ਸੁੱਖ ਮਿਲਦਾ ਉਹ ਰਾਜ ਤਖਤ ਤੇ ਬਹਿ ਕੇ ਵੀ ਨਹੀਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂੰ ਗਤ ਪਾਈ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸਰਬ ਸੁਖਾਂ ਹਰ ਹਰ ਗੁਣ ਗਾਏ, ਤੇ ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਗਾਏ ਆ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਆ, ਜਿਨ੍ਹਾਂ ਨੇ ਪ੍ਰਭੂ ਦੇ ਸਿਮਰਨ ਦਾ ਜਪ ਕੀਤਾ, ਜਿਨ੍ਹਾਂ ਨੇ ਪਰਮਾਤਮਾ ਦੀ ਭਜਨ ਬੰਦਗੀ ਦਾ ਤਪ ਕੀਤਾ, ਜਿਹੜੇ ਨਿਰੰਕਾਰ ਵਾਹਿਗੁਰੂ ਦੀ ਯਾਦ ਤੇ ਪ੍ਰੇਮਾ ਭਗਤੀ ਚ ਜੁੜੇ, ਉਹਨਾਂ ਨੂੰ ਅੱਜ ਅਰਦਾਸ ਵਿੱਚ ਯਾਦ ਕਰਦੇ ਹਾਂ। ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਦੁੱਖ ਵਿੱਚ ਸੁਖ ਮਨਾਈ ਵਾਲੀ ਬਿਰਤੀ ਰੱਖੀ ਕਿ ਦੁੱਖ ਦੇ ਵਿੱਚ ਵੀ ਮੈਂ ਆਪਣੇ ਆਪ ਨੂੰ ਸੁਖੀ ਸਮਝਦਾ, ਕਿਉਂਕਿ ਤੇਰੀ ਰਜ਼ਾ ਚ ਆਇਆ, ਕਿਉਂਕਿ ਮੈਨੂੰ ਪਤਾ ਲੱਗ ਗਿਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ। ਤੇ ਜੇ ਹਰ ਕੇ ਵਾਸਤੇ ਹੈ ਤੇ ਫਿਰ ਗਿਲਾ ਕਾਹਦਾ, ਜੇ ਹਰ ਕੇ ਵਾਸਤੇ ਹੈ ਤੇ ਫਿਰ ਸ਼ਿਕਵਾ ਕਾਹਦਾ, ਜੇ ਹਰ ਕੇ ਵਾਸਤੇ ਹੈ ਤੇ ਫਿਰ ਉਲਾਂਭਾ ਕਿਹਨੂੰ? ਜਰਾ ਬੁਢੇਪਾ, ਮਰਾ ਮੌਤ, ਤਾਪ ਬੁਖਾਰ ਚੜ ਜਾਣਾ, ਸਿਰ ਤਸਾਪ ਸਿਰ ਪੀੜ ਹੋਣ ਲੱਗ ਪੈਣੀ, ਸਭ ਹਰ ਕੇ ਵਾਸਤੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਰ ਪੀੜ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਹੋ ਸਕਦੀ, ਸਿਰ ਦਰਦ ਵੀ ਉਹਦੀ ਰਜ਼ਾ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿ ਰਹੇ ਬਾਣੀ ਚ, ਗੁਰੂ ਰਾਮਦਾਸ ਸਾਹਿਬ ਦਾ ਬਚਨ ਹੈ, ਧੰਨ ਗੁਰੂ ਰਾਮਦਾਸ, ਕਹਿੰਦੇ ਸਿਰ ਦਰਦ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਆਪਾਂ ਕਿਤੇ ਦੁੱਖ ਆ ਜਾਵੇ, ਆਪਾਂ ਕਿਸੇ ਵੱਲ ਹੱਥ ਕਰਕੇ ਆਖੀਏ ਇਹਨੇ ਮੈਨੂੰ ਦੁਖੀ ਕਰ ਦਿੱਤਾ, ਇਹਦਾ ਕਰਕੇ ਮੈਂ ਦੁਖੀ ਹੋ ਗਿਆ। ਜਰਾ ਮਰਾ ਤਾਪ ਸਿਰ ਤਸਾਪ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਹਰੀ ਪਰਮਾਤਮਾ ਦੇ ਲਾਉਣ ਤੋਂ ਬਿਨਾਂ ਤੈਨੂੰ ਸਿਰ ਪੀੜ ਵੀ ਨਹੀਂ ਲੱਗ ਸਕਦੀ, ਕੋਈ ਤੈਨੂੰ ਦੁਖੀ ਨਹੀਂ ਕਰ ਸਕਦਾ। ਕਿਸੇ ਵੱਲ ਹੱਥ ਕਰਕੇ ਆਖੀ ਇਹਦਾ ਕਰਕੇ ਦੁਖੀ ਹੋ ਗਿਆ, ਕਿਵੇਂ ਕਰਿਓ ਜੇ? ਅੱਜ ਸਾਡੇ ਘਰਾਂ ਚ ਵੀ ਇਹ ਆ, ਕਿਤੇ ਦੁੱਖ ਆ ਗਿਆ, ਕਿਤੇ ਚੰਗੀ ਤਰ੍ਹਾਂ ਕੋਈ ਕਾਰੋਬਾਰ ਨਾ ਚੱਲਿਆ, ਕਿਤੇ ਕੋਈ ਐਸੀ ਮੁਸੀਬਤ ਮੁਸ਼ਕਲ ਚ ਬੰਦਾ ਫਸ ਜੇ ਜ਼ਿੰਦਗੀ ਚ, ਕਹਿੰਦੇ ਲੱਗਦਾ ਕਿਸੇ ਨੇ ਕੁਝ ਕਰ ਦਿੱਤਾ। ਕਿਵੇਂ ਕਰਨਾ? ਕਿਸੇ ਨੇ ਕੁਝ ਕਰ ਦਿੱਤਾ, ਕਿਸੇ ਦੀ ਨਜ਼ਰ ਲੱਗ ਗਈ, ਲੱਗਦਾ ਫਲਾਣੇ ਦੇ ਵਸ ਵਿੱਚ ਆ ਚੀਜ਼ਾਂ, ਉਹਨੇ ਨਾ ਕੁਝ ਕਰਤਾ ਹੋਏ। ਜਿੱਥੇ ਗੁਰੂ ਨਾਨਕ ਦੀ ਬਾਣੀ ਆ ਉੱਥੇ ਕੋਈ ਕੁਝ ਨਹੀਂ ਕਰ ਸਕਦਾ। ਜਦੋਂ ਸਾਡੀ ਜ਼ਬਾਨ ਤੇ ਇਹ ਗੱਲ ਆਵੇ, ਮੈਨੂੰ ਕਿਵੇਂ ਕਰਿਓ, ਜਦੋਂ ਸਾਡੀ ਜ਼ਬਾਨ ਤੇ ਇਹ ਗੱਲ ਆਵੇ, ਉਸ ਦਿਨ ਸਮਝਣਾ ਅਸੀਂ ਗੁਰੂ ਕੀ ਬਾਣੀ ਨਾਲੋਂ ਟੁੱਟ ਗਏ। ਉਸ ਦਿਨ ਸਮਝ ਲੈਣਾ ਕਿ ਇਹ ਜਿਹੜਾ ਇਹ ਗੱਲ ਕਹਿੰਦਾ ਵਾ, ਇਹ ਗੁਰੂ ਕੇ ਸ਼ਬਦ ਨਾਲੋਂ ਟੁੱਟ ਗਿਆ, ਇਹਨੂੰ ਸ਼ਬਦ ਦੇ ਉੱਤੇ ਭਰੋਸਾ ਨਹੀਂ, ਇਹਨੂੰ ਬਾਣੀ ਦੇ ਉੱਤੇ ਭਰੋਸਾ ਨਹੀਂ ਹੈ। ਫਿਰ ਅਰਦਾਸ ਦੀ ਵਿਆਖਿਆ ਕਿੰਨੇ ਦਿਨ ਹੋ ਗਏ ਆਪਾਂ ਨੂੰ ਕਰਦਿਆਂ ਨੂੰ, ਅਜੇ ਚੱਲਣੀ ਆ। ਅਰਦਾਸ ਦਾ ਕੀ ਮਹੱਤਵ ਹੋਇਆ, ਅਰਦਾਸ ਦੀ ਬਾਰੇ ਸਾਨੂੰ ਕੀ ਸੂਝ ਆਈ, ਕੀ ਗਿਆਨ ਹੋਇਆ ਸਾਨੂੰ, ਕਿ ਜੇ ਮਾਲਕ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ, ਦਾਤਾ ਬਖਸ਼ਿਸ਼ ਕਰ, ਰਹਿਮਤ ਕਰ, ਆ ਦਾਤ ਆ ਵਸਤ ਆ ਬਖਸ਼ਿਸ਼ ਆ ਦਾਨ ਮੇਰੀ ਝੋਲੀ ਚ ਪਾ, ਇਹ ਦੁੱਖ ਤੇਰੇ ਹੁਕਮ ਵਿੱਚ ਆਇਆ, ਤੇਰੀ ਰਜ਼ਾ ਵਿੱਚ ਆਇਆ, ਤੂੰ ਇਹਨੂੰ ਕੱਟ ਸਕਦਾ। ਪਾਤਸ਼ਾਹ ਬਾਣੀ ਚ ਕਹਿੰਦੇ, ਹਰਗੋਬਿੰਦ ਸਾਹਿਬ ਦੇ ਚੇਚ ਕੇ ਨਿਕਲੀ, ਮਹਾਰਾਜ ਨੇ ਅਰਦਾਸ ਕੀਤੀ, ਕਿਆ ਬਾਣੀ ਚ? ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰਗੋਬਿੰਦ ਨਵਾਂ ਨਰੋਵਾ। ਜੇ ਉਹ ਢਿੱਲੇ ਮੱਠੇ ਆ ਤੇ ਅਰਦਾਸ ਕੀਤੀ, ਕਹਿੰਦੇ ਸਤਿਗੁਰ ਨੇ ਰੱਖਿਆ ਕੀਤੀ ਹਰਗੋਬਿੰਦ ਦੀ। ਇੱਥੇ ਹਰਗੋਬਿੰਦ ਨਵਾਂ ਨਰੋਵਾ ਜਿਹੜਾ ਨਾ, ਇਹ ਹਰਗੋਬਿੰਦ ਸਾਹਿਬ ਵਾਸਤੇ ਆ, ਜਦੋਂ ਉਹਨਾਂ ਦਾ ਬਚਪਨ ਸੀ। ਜੇ ਪੁੱਤਰ ਦੀ ਲੋੜ ਹੈ, ਨਹੀਂ ਔਲਾਦ ਹੈਗੀ, ਉਹਨੇ ਦੱਸਿਆ ਮੰਗਣਾ, ਕਹਿੰਦੀ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇ, ਖਾਣ ਪੀਣ ਨੂੰ ਪਹਿਨਣ ਨੂੰ ਨਹੀਂ ਹੈਗਾ, ਉਹ ਕਹਿੰਦੀ ਅਰਦਾਸ ਕਰ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਲੇ ਮੂੰਹ ਮੰਗੇ, ਮੰਗ ਕੇ ਲੈ ਲਾਂਗਾ, ਆਪ ਨਾ ਦਿਓ ਤਾਲੇ ਮੂੰਹ ਮੰਗੇ। ਕਹਿੰਦੇ ਨਹੀਂ ਦੇਣਾ, ਮੈਂ ਮੰਗ ਲੈਣਾ, ਮੈਂ ਅਰਦਾਸ ਕਰ ਦੇਣੀ, ਮੈਨੂੰ ਦੇ, ਮੈਨੂੰ ਚਾਹੀਦੀ ਦਾਤ। ਪਰ ਲਿਮਿਟ ਦੇ ਵਿੱਚ ਮੰਗਣਾ, ਸੀਮਾ ਚ ਰਹਿ ਕੇ। ਇਹ ਨਹੀਂ ਕਿ ਘਰ ਬਾਰ ਭਰਿਆ ਧਨ ਦੌਲਤ ਪਦਾਰਥਾਂ ਨਾਲ ਤੇ ਸਾਰੀ ਜ਼ਿੰਦਗੀ ਪਦਾਰਥ ਹੀ ਮੰਗਦਾ ਰਹੇ। ਉਹਨੇ ਕਹੋ ਕਹਿੰਦੇ ਮੰਗ, ਪਰ ਸੀਮਾ ਚ ਰਹਿ ਕੇ, ਕਿ ਇੰਨਾ ਮੰਗਣਾ ਹੈ। ਤੋ ਖੈਰ, ਕਈ ਵਾਰੀ ਦਾਸ ਨੇ ਬੇਨਤੀ ਕੀਤੀ, ਮੰਗਣ ਦੀ ਜੁਗਤ ਉਹਨਾਂ ਦੱਸੀ। ਪਰ ਜਿਹੜੇ ਨਾਮ ਸਿਮਰਨ ਪ੍ਰੇਮਾ ਭਗਤੀ ਤੇ ਮਾਲਕ ਦੀ ਯਾਦ ਵਿੱਚ ਜੁੜੇ, ਜਿਹੜੇ ਨਾਮ ਜਪਣ ਵਾਲੇ ਆ, ਜਿਹੜੇ ਸੇਵਾ ਭਗਤੀ ਕਰਨ ਵਾਲੇ ਆ, ਜਿਹੜੇ ਜਪੀ ਨੇ ਤਪੀ ਨੇ ਹਠੀ ਨੇ, ਉਹਨਾਂ ਨੂੰ ਅਰਦਾਸ ਚ ਚੇਤੇ ਕਰਦੇ। ਅਰਦਾਸ ਦਾ ਪਤਾ ਚੱਲ ਰਿਹਾ ਨਾ, ਪੰਜਾਂ ਪਿਆਰੇ ਆ, ਪਤਾ ਸਾਂਝਾ ਸਾ ਕਰ ਲਵਾਂ ਤੁਹਾਡੇ ਨਾਲ ਸਾਰਾ, ਤਾਂ ਕਿ ਲੜੀ ਬਣ ਜਾਏ। ਪੰਜਾਂ ਪਿਆਰੇ ਆ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤੀਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਦਾ ਜ਼ਿਕਰ ਬੜੇ ਵਿਸਥਾਰ ਵਿੱਚ ਹੋ ਚੁੱਕਾ, ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਵੱਡਿਆਂ ਦਾ, ਦੋਵਾਂ ਦਾ ਚਮਕੌਰ ਦੀ ਗੜੀ, ਦੋਵੇਂ ਛੋਟੇ ਸਰਹੰਦ ਦੀਆਂ ਨੀਹਾਂ ਚ ਚਿਣ ਕੇ ਸ਼ਹੀਦ ਕੀਤੇ ਗਏ, ਬੜੇ ਵਿਸਥਾਰ ਚ ਆਪਾਂ ਉਹਨਾਂ ਦੀਆਂ ਬਾਤਾਂ ਪਾ ਚੁੱਕੇ। ਪਰ ਇੱਕ ਗੱਲ ਸਾਂਝੀ ਕਰਾਂ, ਜੇ ਦਮਦਮਾ ਸਾਹਿਬ ਦੀ ਧਰਤੀ ਤੇ ਮਾਤਾ ਜੀ ਆਣ ਕੇ ਪੁੱਛਦੇ ਆ ਕਲਗੀਆਂ ਵਾਲੇ ਨੂੰ, ਸਾਰੀਆਂ ਸੰਗਤਾਂ ਦਿਸਦੀਆਂ ਤੇ ਮੇਰੇ ਚਾਰ ਕਿੱਥੇ ਆ? ਤੇ ਜਿਹੜੀਆਂ ਸੰਗਤਾਂ ਬੈਠੀਆਂ ਨਾ ਗੁਰਸਿੱਖ ਪਿਆਰੇ, ਉਹਨਾਂ ਵੱਲ ਹੱਥ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਸਨ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੂੰ ਚੌਵਾਂ ਦੀ ਗੱਲ ਕਰਦੀ ਹੈ, ਇਹ ਹਜ਼ਾਰਾਂ ਜਿਹੜੇ ਬੈਠੇ ਅਗਲੇ ਪਾਸੇ, ਕਲਗੀਧਰ ਪਾਤਸ਼ਾਹ ਕਹਿੰਦੇ ਇਹ ਮੇਰੇ ਪੁੱਤਰ ਆ, ਇਹ ਮੇਰੀਆਂ ਧੀਆਂ, ਇਹ ਸਾਰੇ ਮੇਰੀ ਔਲਾਦ ਆ, ਇਹ ਸਾਰੇ ਮੇਰੇ ਪੁੱਤਰ ਆ, ਤੇ ਇਹਨਾਂ ਦੇ ਸੀਸ ਬਚਾਉਣ ਵਾਸਤੇ ਤੇ ਇਹਨਾਂ ਨੂੰ ਸਰਦਾਰੀਆਂ ਦੇਣ ਲਈ, ਇਹਨਾਂ ਨੂੰ ਰਾਜ ਭਾਗ ਤੇ ਮਾਣ ਵਡਿਆਈ ਦੇਣ ਵਾਸਤੇ ਮੈਂ ਚਾਰਾਂ ਨੂੰ ਕੁਰਬਾਨ ਕਰ ਦਿੱਤਾ, ਮੈਂ ਚਾਰੇ ਵਾਰ ਦਿੱਤੇ ਆ ਇਹਨਾਂ ਨੂੰ ਬਚਾਉਣ ਵਾਸਤੇ, ਇਹਨਾਂ ਨੂੰ ਖੁਸ਼ੀਆਂ ਦੇਣ ਵਾਸਤੇ। ਤੇ ਆਪਾਂ ਝਾਤ ਮਾਰ ਲੈਣੀ ਕਿ ਆਪਾਂ ਉਹਦੇ ਲਾਇਕ ਧੀਆਂ ਪੁੱਤ ਬਣੇ ਆ ਕਿ ਨਹੀਂ ਬਣੇ, ਐਵੇਂ ਠੋਕਰਾਂ ਤੇ ਨਹੀਂ ਖਾਈ ਜਾਂਦੇ ਦਰ ਦਰ ਤੇ, ਜਿੰਨੇ ਸਾਡੇ ਬਦਲੇ ਉਹਨਾਂ ਚੋਰਾਂ ਚਾਰਾਂ ਨੂੰ ਆਪਣੇ ਜ਼ਿਗਰ ਦੇ ਟੋਟਿਆਂ ਨੂੰ ਕੁਰਬਾਨ ਕਰ ਦਿੱਤਾ, ਤੇ ਆਖਿਆ ਇਨ ਪੁੱਤਰਨ ਕੇ ਸੀਸ ਪਰ, ਆਹ ਜਿਹੜੇ ਸਾਹਮਣੇ ਬੈਠੇ ਕਹਿੰਦੇ ਸੰਗਤਾਂ ਗੁਰਸਿੱਖ ਪਿਆਰੇ, ਇਹਨਾਂ ਤੋਂ ਮੈਂ ਉਹਨਾਂ ਚੋਵਾਂ ਨੂੰ ਕੁਰਬਾਨ ਕਰ ਦਿੱਤਾ। ਉਹਨਾਂ ਦੇ ਅੱਜ ਗੀਤ ਗਾ ਰਹੇ, ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਇੱਕ ਤੇ ਚਾਲੀ ਸਿੰਘਾਂ ਦਾ ਜ਼ਿਕਰ ਆਇਆ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਆ। ਚਮਕੌਰ ਦੀ ਗੜੀ ਚ ਜੋ ਜੰਗ ਹੋਈ, ਬਾਹਰ ਜੰਗ ਦੇ ਮੈਦਾਨ ਚ ਜੋ ਸਿੰਘ ਸ਼ਹੀਦ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਇਹਨਾਂ ਦੀ ਗਿਣਤੀ ਚਾਲੀ ਦੱਸੀ ਹੈ। ਮਹਾਰਾਜ ਨੇ ਆਖਿਆ ਕਿ ਅੰਦਰ ਚਾਲੀ ਭੁੱਖੇ ਤੇ ਆਏ ਸਿੰਘ ਤੇ ਬਾਹਰ 10 ਲੱਖ ਫੌਜ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 10 ਲੱਖ ਫੌਜ ਦਾ ਜ਼ਿਕਰ ਆਪ ਕੀਤਾ ਤੇ 40 ਸਿੰਘਾਂ ਦਾ ਜ਼ਿਕਰ ਵੀ ਨਾਲ ਕੀਤਾ। ਉਹ 40 ਉਹ ਹੀ ਸਨ ਜਿਹੜੇ ਲੜ ਕੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਸਨ। ਜਿਹੜੇ ਬਾਕੀ ਸਿੰਘ ਭਾਈ ਦਇਆ ਸਿੰਘ ਆਦਿ ਆਏ ਹਨ ਨਾਲ ਕਲਗੀਧਰ ਪਾਤਸ਼ਾਹ ਦੇ, ਉਹ ਇਹਨਾਂ ਤੋਂ ਵੱਖਰੇ ਆ। ਜਿਹੜੇ 40 ਨੇ ਉਹਨਾਂ ਨੇ ਸ਼ਹਾਦਤ ਦਾ ਜਾਮ, ਚਮਕੌਰ ਦੀ ਗੜੀ ਜੋ ਜੰਗ ਦਾ ਮੈਦਾਨ ਸੀ ਉਹਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ, ਇੱਕ ਉਹ 40 ਨੇ। ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਵਿਛੜ ਕੇ ਤੇ ਆਪਣੇ ਨਗਰਾਂ ਨੂੰ, ਖਾਸ ਕਰਕੇ ਜਿਹੜੇ ਮਾਝੇ ਦੇ ਸਿੰਘ ਸਨ, ਉਹ ਜਦੋਂ ਗਏ, ਜਿਨ੍ਹਾਂ ਨੂੰ ਮਾਈ ਭਾਗੋ ਪ੍ਰੇਰਣਾ ਦੇ ਕੇ ਲੈ ਕੇ ਆਈ ਆ, ਤੇ ਸ੍ਰੀ ਮੁਕਤਸਰ ਸਾਹਿਬ ਜਿਸ ਨੂੰ ਖਦਰਾਣੇ ਦੀ ਢਾਬ ਉਸ ਵੇਲੇ ਕਿਹਾ ਜਾਂਦਾ ਸੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਮਗਰ ਫੌਜਾਂ ਉੱਥੋਂ ਤੱਕ ਗਈ। ਇਹ ਸਾਰਾ ਕੁਝ ਕਰਨ ਵਾਲਾ ਸਰਹੰਦ ਦਾ ਨਵਾਬ ਸੀ ਵਜ਼ੀਰ ਖਾਨ, ਭਾਵੇਂ ਉੱਪਰੋਂ ਔਰੰਗਜ਼ੇਬ ਬਾਦਸ਼ਾਹ ਸਾਰੇ ਦਾ ਸਾਰਾ ਕੁਝ ਕਰ ਰਿਹਾ ਸੀ, ਪਰ ਇੱਥੋਂ ਫੌਜਾਂ ਕਿਵੇਂ ਭੇਜਣੀਆਂ, ਕਿੱਥੇ ਕਿੱਥੇ ਲੜਨਾ, ਕੀ ਕਰਨਾ ਆ, ਇਹ ਵਜ਼ੀਰ ਖਾਨ ਦੀਆਂ ਫੌਜਾਂ ਮਗਰ ਜਾਂਦੀਆਂ ਸਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਮਕੌਰ ਤੋਂ ਅੱਗੇ ਚੱਲਦੇ ਹੋਇਆਂ, ਜਿਵੇਂ ਮਾਛੀਵਾੜਾ, ਮਾਛੀਵਾੜੇ ਤੋਂ ਅਗਲੇ ਪਾਸੇ ਦਾ ਲਗਾਤਾਰ ਕਲਗੀਧਰ ਪਾਤਸ਼ਾਹ ਪੈਂਡਾ ਤੈਅ ਕਰਦੇ, ਸਤਿਗੁਰੂ ਸੱਚੇ ਪਾਤਸ਼ਾਹ ਕੋਟਕਪੂਰੇ ਦੇ ਰਸਤੇ ਜਦੋਂ ਸਾਹਿਬ ਸੱਚੇ ਪਾਤਸ਼ਾਹ ਅਗਲਾ ਪੈਂਡਾ ਤੈਅ ਕਰ ਰਹੇ ਨੇ, ਤੇ ਚੌਧਰੀ ਕਪੂਰੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਿਆ ਸੀ, ਕੋਟਕਪੂਰਾ ਜਿਹੜਾ ਇਹਦਾ ਚੌਧਰੀ ਕਪੂਰਾ ਸੀ, ਉਹਨੂੰ ਮਹਾਰਾਜ ਨੇ ਪੁੱਛਿਆ ਭਈ ਮਗਰ ਫੌਜਾਂ ਚੜ੍ਹਾਈ ਕਰਕੇ ਆ ਰਹੀਆਂ ਸਾਡੇ ਤੇ, ਵਧੀਆ ਲੜਨ ਵਾਸਤੇ ਜੰਗ ਦਾ ਮੈਦਾਨ ਕਿਹੜਾ ਹੋ ਸਕਦਾ? ਉੱਥੋਂ ਮਹਾਰਾਜ ਨੂੰ ਇਹ ਰਾਏ ਮਿਲੀ ਕਿ ਇੱਥੇ ਪਾਣੀ ਦੀ ਬੜੀ ਕਿਲਤ ਆ, ਇੱਥੇ ਨੇੜੇ ਤੇੜੇ ਪਾਣੀ ਨਹੀਂ ਹੈਗਾ, ਕਿਤੇ ਵੀ ਪਾਣੀ ਦੀ ਬੜੀ ਘਾਟ ਆ, ਇਸ ਕਰਕੇ ਇੱਥੇ ਇੱਕ ਢਾਬ ਆ ਉਹ ਪਾਣੀ ਦੀ ਭਰੀ ਹੁੰਦੀ ਆ, ਇਸ ਕਰਕੇ ਜੇ ਤੁਸੀਂ ਉਸ ਢਾਬ ਦੇ ਉੱਤੇ ਚਲੇ ਜਾਓ ਨਾ, ਉਹਨੂੰ ਕਿਹਾ ਜਾਂਦਾ ਸੀ ਖਦਰਾਣੇ ਦੀ ਢਾਬ, ਜੇ ਤੁਸੀਂ ਉੱਥੇ ਚਲੇ ਜਾਓ ਤੇ ਉਸ ਢਾਬ ਦੇ ਉੱਤੇ ਪਾਣੀ ਦੇ ਉੱਤੇ ਕਬਜ਼ਾ ਕਰ ਲਓ ਤੁਸੀਂ, ਤੇ ਜੇ ਫੌਜਾਂ ਆਉਣਗੀਆਂ ਵੀ, ਅੱਤ ਦੀ ਗਰਮੀ ਦੇ ਦਿਨ ਵਿਸਾਖ ਦਾ ਮਹੀਨਾ ਸੀ ਉਸ ਵੇਲੇ, ਵਿਸਾਖ ਦਾ ਮਹੀਨਾ, ਉਹ ਕਹਿੰਦੇ ਇਸ ਕਰਕੇ ਗਰਮੀ ਬਹੁਤ ਆ ਤੇ ਤੁਸੀਂ ਯਤਨ ਕਰੋ ਕਿ ਉਹ ਪਾਣੀ ਦੇ ਉੱਤੇ ਕਬਜ਼ਾ ਤੁਸੀਂ ਕਰ ਲਓ, ਉਹ ਜਿਹੜੀਆਂ ਫੌਜਾਂ ਆ ਉਹ ਪਿਆਸੀਆਂ ਵੀ ਮਰਨੀਆਂ ਸ਼ੁਰੂ ਹੋ ਜਾਣਗੀਆਂ, ਪਾਣੀ ਨੇੜੇ ਤੇੜੇ ਉਹਨਾਂ ਨੂੰ ਕਿਤੇ ਮਿਲਣਾ ਨਹੀਂ, ਤੁਹਾਡੀ ਜਿੱਤ ਹੋ ਸਕਦੀ ਆ। ਸਾਹਿਬ ਸੱਚੇ ਪਾਤਸ਼ਾਹ ਜਦੋਂ ਅਗਲੇ ਪਾਸੇ ਨੂੰ ਚੱਲੇ ਨਾ ਖਦਰਾਣੇ ਦੀ ਢਾਬ ਨੂੰ, ਜਿੱਥੇ ਰਾਮੇ ਆਣਾ ਪਿੰਡ ਆ, ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਗੱਲ ਲਿਖੀ ਆ, ਉਹ ਕਹਿੰਦੇ ਜਿਹੜਾ ਰਾਮੇ ਆਣਾ ਪਿੰਡ ਆ ਉੱਥੇ ਜਦੋਂ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਪਹੁੰਚੇ ਤੇ ਉਹ ਜਿਹੜੇ ਮਾਝੇ ਦੇ ਸਿੰਘ ਸਨ ਨਾ, ਉਹ ਮਾਈ ਭਾਗੋ ਨੂੰ ਨਾਲ ਲੈ ਕੇ ਜਿਹੜੀ ਪ੍ਰੇਰਣਾ ਦੇ ਕੇ ਲੈ ਕੇ ਆਈ ਆ, ਇਹ ਰਾਮੇ ਵਾਲੇ ਪਿੰਡ ਇਹਨਾਂ ਦਾ ਮਿਲਾਪ ਹੋਇਆ। ਇਹ ਨਹੀਂ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਸਿੱਖਾਂ ਦੀ ਸ਼ਹਾਦਤ ਵੀ ਹੋ ਗਈ ਤੇ ਬਾਅਦ ਵਿੱਚ ਮਹਾਰਾਜ ਨੂੰ ਪਤਾ ਲੱਗਾ, ਨਹੀਂ। ਸੱਚੇ ਪਾਤਸ਼ਾਹ ਦੇ ਚਰਨਾਂ ਚ ਆ ਕੇ ਖਿਮਾ ਮੰਗੀ। ਮਹਾਰਾਜ ਸਤਿਗੁਰੂ ਕਹਿੰਦੇ ਜਲਦੀ ਕਰੋ, ਹੁਣ ਆਪਾਂ ਖਦਰਾਣੇ ਦੇ ਢਾਪ ਤੇ ਪੁੱਜਣਾ, ਉੱਥੇ ਜਾ ਕੇ ਮੋਰਚੇ ਸਾਂਭੋ ਤੇ ਜੰਗ ਵਾਸਤੇ ਤਿਆਰ ਹੋ ਜਾਓ। ਵਜ਼ੀਰ ਖਾਂ ਦੀਆਂ ਫੌਜਾਂ ਜਦੋਂ ਪਹੁੰਚੀਆਂ ਖਿਦਰਾਣੇ ਦੀ ਢਾਬ ਤੇ, ਬੜੀ ਘਮਸ਼ਾਨ ਦੀ ਜੰਗ ਹੋਈ। ਕਲਗੀਧਰ ਪਾਤਸ਼ਾਹ ਇੱਕ ਉੱਚੀ ਟਿੱਬੀ ਆ ਉੱਥੇ, ਸਾਹਿਬ ਸੱਚੇ ਪਾਤਸ਼ਾਹ ਉਸ ਟਿੱਬੀ ਦੇ ਉੱਤੇ ਬੈਠੇ, ਗੁਰੂ ਗੋਬਿੰਦ ਸਿੰਘ ਮਹਾਰਾਜ। ਜਿਹੜੇ ਮਾਝੇ ਦੇ ਸਿੰਘ ਸਨ ਇਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ, ਇਸ ਢਾਬ ਦੇ ਉੱਤੇ ਅਸੀਂ ਕਬਜ਼ਾ ਕਰਕੇ ਰੱਖਦੇ ਹਾਂ ਤੇ ਇੱਥੇ ਹੀ ਬਹੁਤੀ ਜੰਗ ਹੋਣੀ ਆ, ਇਸ ਕਰਕੇ ਅਸੀਂ ਸ਼ਹਾਦਤਾਂ ਦਾ ਜਾਮ ਪੀਆਂਗੇ। ਮਹਾਰਾਜ ਨੇ ਆਖਿਆ ਠੀਕ ਆ,